होठ गति में तेरी ना तुम डोलो नाम गिरते ना तुम डोलो नाम गिरते रख लीनी हर मेरी किस ही कोई को मंजनी माणी एक तू क्यों नाम रिजरो जा लग चेतना आवकी परम सत्कार योग सतगुरु स्वारी साध संग जियो गुरु ग्रंथ साहिब पिता महाराज जी दी पाक पवित्र गोद विच बैठ के रब्बी बाणी दे शब्द कीर्तन दा आत्मक आनंद मिल रहा सी। लड़ी वार गुरु गोबिंद सिंह पिता महाराज जी दे महान पवित्र 52 बचना चों एक एक बचन दी विचार सिखी दियां महान परंपरावां जगत विच रह के परम पिता परमेश्वर जी ते करता मिलाप करन दे सोहने साधन सतगुरु जी विचार द्वारा दर्शा रहे हन। आओ सारी संगत हर रोज दी तरह एकाग्रता सहित आशीष दियो ते सतगुरु जी कृपा करन गुरु आशे मुताबक आप जी नाल मिल के गुरु उस्तत कर सकां। फतेह बुलाओ अदब नाल आखो जी वाहिगुरु जी का खालसा वाहिगुरु जी की फतेह। सतगुरु जी दा अज दा महान पवित्र हुक्म है भई जितने काम सिख दे करन वाले कौन उन्हां च कदे भी सिख दलित्र ना करे। सतगुरु गुरु नानक पिता जी तो लै गुरु गोबिंद सिंह पिता महाराज जी तक पहला खजूर ने यह दस्या है कि तुहाडे करन योग काम केड़े कन ते ना करन योग केड़े कन ते हुण कहन लगे जेड़े काम करन योग कन उन्हां च कदे दरिद्र नहीं करना आलस नहीं करना सदा ही अपनी जिंदगी दे अंदर उद्यम ते उत्साह नूं पहल देनी है। पर सब तो पहला जरा इस गल बारे जानना चाहवांगे वेखो पई ओ केड़ा काम है जेड़ा करन वास्ते इंसान इस दुनिया ते आया है ओ केड़ा नविकला काम ने जिस नूं करन वास्ते निरंकार ने 84 लाख जून नूं ओ गुण नहीं दिते जेड़े केवल इंसान ते बंदे नूं दिते कारण ओ केड़ा महान काज जिसनूं पूरियां करन वास्ते रब दी बनाई तमाम दुनिया दे विचों इस मनुख नूं सरदार कहा गया है। ਧੰਨ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੇ ਉਸ ਕਾਜ ਤੇ ਉਸ ਕੰਮ ਨੂੰ ਸਪਸ਼ਟ ਕੀਤਾ ਹੈ ਤੇ ਜਿਹੜਾ ਵੀ ਸਤਿਗੁਰੂ ਜੀ ਦਾ ਆਗਿਆਕਾਰੀ ਸਿੱਖੇ ਉਹਦੀ ਰਸਨਾ ਤੇ ਬੈਠ ਕੇ ਸਤਿਗੁਰੂ ਰੋਜ਼ ਇੱਕ ਵਾਰ ਯਾਦ ਵੀ ਕਰਵਾਉਂਦੇ ਹਨ। ਹਜ਼ੂਰ ਕਹਿੰਦੇ ਨੇ ਇਹ ਮਨੁੱਖਾ ਦੇਖੀ ਮਿਲੀ ਹੈ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਦੀ ਪ੍ਰਾਪਤੀ ਕਰਨ ਵਾਸਤੇ। ਦੂਸਰਾ ਬਚਨ ਹਜ਼ੂਰ ਕਹਿੰਦੇ ਨੇ ਇਹਦੇ ਤੋਂ ਇਲਾਵਾ ਕੋਈ 84 ਲੱਖ ਜੂਨ ਵਿੱਚ ਇਹੋ ਜਿਹੀ ਜੂਨ ਨਹੀਂ ਤੈਨੂੰ ਮਿਲੇਗੀ ਜਿਸ ਜੂਨ ਵਿੱਚ ਰਹਿ ਕੇ ਤੂੰ ਉਸ ਨਿਰੰਕਾਰ ਨੂੰ ਮਿਲ ਸਕੇ। 84 ਲੱਖ ਜੂਨ ਦੇ ਗੇੜ ਤੋਂ ਆਪਣੇ ਆਪ ਨੂੰ ਬਚਾ ਸਕੇ। ਹਜ਼ੂਰ ਦਾ ਹੁਕਮ ਏ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਮਨੁੱਖਾ ਦੇਖੀ ਪ੍ਰਾਪਤ ਹੋ ਗਈ ਕਿਉਂ ਹੋਈ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਨਿਰੰਕਾਰ ਨੂੰ ਮਿਲਣ ਦੀ ਵਾਰੀ ਹੈ ਤੇ ਨਾਲ ਸ਼ਬਦ ਵਰਤਿਆ ਉਚੇਚਾ ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇ ਭਲਨਾਮ। ਦੋ ਗੱਲਾਂ ਇਕੱਠੀਆਂ ਹੋ ਗਈਆਂ, ਇਹ ਵੀ ਦੱਸ ਦਿੱਤਾ ਵੀ ਜ਼ਿੰਦਗੀ ਦਾ ਕਾਜ ਕੀ ਹੈ ਤੇ ਇਹ ਵੀ ਦੱਸ ਦਿੱਤਾ ਉਸ ਕਾਜ ਨੂੰ ਪੂਰਾ ਕਿਵੇਂ ਕਰਨਾ ਹੈ। ਪੂਰਾ ਕਰਨਾ ਸਾਧ ਸੰਗਤ ਨਾਲ ਮਿਲ ਕੇ ਨਾਮ ਜਪ ਕੇ। ਹੁਣ ਜਦੋਂ ਤੁਸੀਂ ਆਪਣੇ ਜੀਵਨ ਅੰਦਰ ਸਮਾਜ ਵੱਲ ਝਾਤ ਮਾਰੋਗੇ, ਜਦੋਂ ਵੀ ਕਿਧਰੇ ਦੁਨੀਆਂ ਦੇ ਅੰਦਰ ਦੁਨੀਆਦਾਰੀ ਦਾ ਕੋਈ ਕੰਮ ਕਰਨਾ ਹੋਏ ਤੇ ਇਹ ਮਨ ਇਕਦਮ ਸ਼ੇਰ ਵਾਂਗੂ ਉਦਮ ਕਰੇਗਾ। ਨਾ ਕੋਈ ਥਕਾਵਟ, ਨਾ ਕੋਈ ਰੁਕਾਵਟ ਹੈ, ਨਾ ਸਰਦੀ ਵੇਖਦਾ, ਨਾ ਗਰਮੀ, ਨਾ ਰਿਸ਼ਤੇਦਾਰਾਂ ਦੀ ਪਰਵਾਹ, ਨਾ ਗੁਰੂ ਕੇ ਪਿਆਰੇ ਮਾਂ ਪਿਓ ਦੀ ਵੀ ਪਰਵਾਹ ਛੱਡ ਦਿੰਦਾ ਏ। ਕਹਿੰਦਾ ਏ ਭਈ ਮੇਰਾ ਨਿਸ਼ਾਨਾ ਏ 4 ਕੌਡੀਆਂ ਕਮਾਣੀਆਂ, ਮੈਂ ਉਹ 4 ਟਕੇ ਕਮਾਉਣ ਵਾਸਤੇ ਕੁਛ ਵੀ ਮੈਨੂੰ ਕਰਨਾ ਪਵੇ ਮੈਂ ਕਰਨ ਨੂੰ ਤਿਆਰ ਹਾਂ। ਪਰ ਪਿਆਰਿਓ, ਜੇ ਰਾਤ ਪਵੇ ਕਿਤਨੀ ਮਰਜ਼ੀ ਬਰਫ, ਰਾਤ ਨੂੰ ਵੀ ਆਦਮੀ ਉਹ ਕੰਮ ਕਰਨ ਨੂੰ ਤਿਆਰ ਏ। ਕੈਨੇਡਾ ਵਿਚ ਇਕ ਇਹੋ ਜਿਹਾ ਇਲਾਕਾ ਜਿੱਥੇ ਅੰਗੂਰ ਬਹੁਤ ਹੁੰਦੇ ਹਨ, ਪਰ ਕੁਝ ਅੰਗੂਰ ਉਹ ਨੇ ਜਿਨ੍ਹਾਂ ਤੋਂ ਇਹ ਸ਼ਰਾਬ ਬਣਾਉਂਦੇ ਨੇ ਤੇ ਉਹਨਾਂ ਬਾਰੇ ਉਹਨਾਂ ਦੀ ਇਹ ਧਾਰਨਾ ਹੈ। ਉਹ ਕਹਿੰਦੇ ਵੀ ਜਦੋਂ ਇੰਨੀ ਬਰਫ਼ ਪਵੇ ਘੱਟੋ ਘੱਟ ਟੈਂਪਰੇਚਰ ਜਿਹੜਾ -40 ਤੱਕ ਹੋਣਾ ਚਾਹੀਦਾ ਤੇ ਰਾਤ ਦਾ ਸਮਾਂ ਹੋਵੇ, ਲਾਈਟਾਂ ਜਗਾ ਕੇ ਰਾਤ ਨੂੰ ਉਹ ਅੰਗੂਰ ਤੋੜਨੇ ਨੇ। ਜਿਹੜਾ ਉਹ ਕੰਮ ਤੇ ਜਾਂਦਾ ਏ ਡਬਲ ਪੈਸੇ ਮਿਲਦੇ ਹਨ, ਵੈਸੇ 10 ਤੇ ਉਸ ਦਿਨ ਰਾਤ ਨੂੰ ਅੰਗੂਰ ਤੋੜਨ ਦੇ 20 ਤੇ ਮੈਂ ਵੇਖਿਆ ਏ ਸੈਂਕੜੇ ਵੀਰ ਭੈਣ ਬਜ਼ੁਰਗ ਕਿੰਨੇ ਕਿੰਨੇ ਕੱਪੜੇ ਪਾ ਕੇ ਦਸਤਾਨੇ ਪਾ ਕੇ ਚੰਗਾ ਆਪਣੇ ਆਪ ਨੂੰ ਤਕੜਾ ਕਰਕੇ ਸਾਰੀ ਸਾਰੀ ਰਾਤ ਉਹ ਪਿਆਰੇ ਉਹ ਕਿੰਨੇ ਕਿੰਨੀ ਰਾਤਾਂ ਉਹ ਕੰਮ ਕਰ ਰਹੇ ਨੇ। ਪੁੱਛਿਆ ਕਿਉਂ, ਇਸ ਵਾਸਤੇ ਵੀ ਡਬਲ ਪੈਸੇ ਮਿਲਣੇ ਹਨ, ਇਤਨੀ ਠੰਡ ਦੀ ਵੀ ਪਰਵਾਹ ਨਹੀਂ ਹੈ। ਪਰ ਜੇ ਕਿਧਰੇ ਇਹਨੂੰ ਕਿਹਾ ਜਾਵੇ ਤੂੰ ਆਪਣੇ ਘਰ ਵਿਚ ਬੈਠ ਕੇ ਨਾਮ ਜਪ ਤੇ ਜ਼ਿੰਦਗੀ ਦਾ ਕਾਜ ਪੂਰਾ ਕਰ, ਫੇਰ ਇਹਦੇ ਅੰਦਰ ਆਲਸ ਸੁਸਤੇ ਆਪਣੇ ਘਰੇ ਬੈਠ ਕੇ ਵੀ ਇਹ 1-2 ਘੰਟਾ ਉਸ ਪਰਮੇਸ਼ਰ ਦੀ ਯਾਦ ਵਿਚ ਨਹੀਂ ਗੁਜ਼ਾਰ ਸਕਦਾ। ਤਾਂ ਹੀ ਸਤਿਗੁਰੂ ਪਿਤਾ ਜੀ ਨੇ ਹੁਕਮ ਕੀਤਾ ਨਾ, ਸਾਹਿਬ ਕਹਿੰਦੇ ਚੰਗਿਆਂ ਹੀ ਆਲ ਕਰੇ ਬੁਰਿਆਂ ਹੀ ਹੋਏ ਸ਼ੇਰ। ਚੰਗੇ ਕੰਮ ਕਰਨ ਵਾਸਤੇ ਆਲਸੀ ਹੈ, ਬੁਰੇ ਕੰਮ ਕਰਨ ਵਾਸਤੇ ਸ਼ੇਰ ਹੈ। ਪਰ ਤੁਸੀਂ ਕਹੋਗੇ ਇਹ ਮਾਤਾ ਕਮਾਨੀ ਕੋਈ ਬੁਰਾ ਕਰਮ ਨਹੀਂ ਏ, ਨਾਲੇ ਕਲਗੀਆਂ ਵਾਲੇ ਨੇ ਸ਼ੁਰੂਆਤ ਹੀ ਇਥੋਂ ਕਰਵਾਈ ਸੀ, ਹਰ ਸਿੱਖ ਧਰਮ ਦੀ ਕਿਰਤ ਕਰੇ। ਇਹੋ ਹੀ ਤਾਂ ਨੁਕਤਾ ਉਸ ਦਿਨ ਸਾਂਝਾ ਕੀਤਾ ਸੀ, ਗੁਰੂ ਨੇ ਕਿਰਤ ਕਰਨ ਦੀ ਹਦਾਇਤ ਨਹੀਂ ਕੀਤੀ, ਧਰਮ ਦੀ ਕਿਰਤ ਕਰਨ ਦੀ ਹਦਾਇਤ ਕੀਤੀ ਹੈ। ਜੇ ਮਨੁੱਖ ਨਿਤ ਨੇਮ ਨਹੀਂ ਕਰਦਾ ਤੇ ਕੇਵਲ ਕਿਰਤ ਕਰਦਾ ਏ, ਹਜ਼ੂਰ ਕਹਿੰਦੇ ਇਹ ਮਾਤਾ ਤਾਰੀਖ ਹੋ ਕੇ ਜੀਵਨ ਬਰਬਾਦ ਕਰ ਰਿਹਾ ਜੇ। ਜੇ ਪਿਆਰਿਓ ਇਹ ਕੇਵਲ ਕਿਰਤ ਕਰਦਾ ਏ ਤੇ ਗੁਰੂ ਨਾਲ ਨਹੀਂ ਜੁੜਦਾ, ਇਹਦੀ ਜ਼ਿੰਦਗੀ ਦਾ ਕਾਜ ਨਹੀਂ ਪੂਰਾ ਹੋਣਾ। ਮੇਰੇ ਨਾਮੇ ਸਤਿਗੁਰੂ ਜੀ ਨੇ ਜਦੋਂ ਪਵਿੱਤਰ ਸਲੋਕ ਉਚਾਰੇ ਤੇ ਸਾਹਿਬਾਂ ਨੇ ਸਾਡੇ ਹਾਲਾਤ ਵੇਖ ਕੇ ਨਾ ਵੀ ਕਿਵੇਂ ਇਨਸਾਨ ਉਦੋਂ ਸਾਕ ਹੈ, ਕਿਆ ਨਿਸ਼ਾਨੀ ਤੋਟ ਨਾ ਆਵੇ ਅੰਨੀਏ ਬਚਨ ਗੁਰੂ ਨਾਨਕ ਪਿਤਾ ਜੀ ਦਾ ਏ। ਹਜ਼ੂਰ ਕਹਿੰਦੇ ਉਦਮ ਕੀਤਾ ਜਾਏ ਮਾਇਆ ਘਰ ਬਹੁਤ ਆਏਗੀ ਅੰਨ ਦੀ ਥੋੜ ਨਹੀਂ ਰਹਿੰਦੀ। ਪਰ ਇਹ ਖਿਆਲ ਕਰਿਆ ਜੀ ਜੇ ਨਾਮ ਤੋਂ ਟੁੱਟ ਕੇ ਕੋਈ ਕੇਵਲ ਇਹ ਮਾਇਆ ਕਮਾਏਗਾ ਧਰਮ ਤੋਂ ਟੁੱਟ ਕੇ ਤੇ ਇਹ ਕੀ ਕਰੇਗੀ ਜ਼ਿੰਦਗੀ ਦੇ ਅੰਦਰ ਇਹਦਾ ਨੁਕਸਾਨ ਕੀ ਹੋਏਗਾ। ਇੱਕ ਬਹੁਤ ਵੱਡਾ ਭੁਲੇਖਾ ਹੈ ਜਿਸ ਨੂੰ ਗੁਰੂ ਹੀ ਦੂਰ ਕਰੇ ਤੇ ਕਰੇ ਇਨਸਾਨ ਨਹੀਂ ਕਰ ਸਕਦਾ, ਇਹਦੇ ਵੱਸ ਦਾ ਰੋਗ ਨਹੀਂ। ਹਜ਼ੂਰ ਕਹਿੰਦੇ ਉਦਮ ਕੀਤਾ ਤੇ ਘਰ ਅੰਨ ਬਹੁਤ ਆਇਆ ਦੌਲਤ ਆ ਗਏ, ਪਰ ਉਹਦੇ ਨਾਲ ਕੀ ਹੋਇਆ ਉਦੋ ਸਹੀ ਘਰੇ ਕੀ ਵੱਠੀ ਕੁੜੇ ਈ ਰੰਨੀ ਧੰਮੀ ਸੱਤੀ ਰੰਨੀ ਘਰੇ ਸਿਆਪਾ ਰੋਵਨ ਕੂੜੀ ਕੰਮੀ ਜੋ ਲੈ ਸੋ ਦੇਵੈ ਨਾ ਕੇ ਖੱਟੇ ਦਮ ਸਹਮੇ। ਮਨੁੱਖ ਉਦਮ ਕਰਕੇ ਦੌਲਤ ਕਮਾਉਂਦਾ ਈ, ਕਮਾਨ ਤੋਂ ਬਾਅਦ ਇਹਦੇ ਘਰ ਉਦਾਸੀ ਕੈ ਉਸੇ ਤਰ੍ਹਾਂ ਉਪਰਾਮਤ ਆਏ। ਕਿਉਂ ਪਿਆਰਿਓ ਇਸ ਦੇ ਅੰਦਰ ਜਿਹੜੇ ਆ ਕਰਮ ਤੇ ਗਿਆਨ ਇੰਦਰੇ ਕਰਨ ਜਿਉਂ ਜਿਉਂ ਇਹਨਾਂ ਨੂੰ ਦੌਲਤ ਤੇ ਦੁਨੀਆਂ ਦੇ ਸੁੱਖ ਦੇ ਸਾਧਨ ਦਿਓ ਇਹ ਹੋਰ ਤੁਹਾਨੂੰ ਭੁੱਖਾ ਤੇ ਨੰਗਾ ਕਰਦੇ ਨੇ। ਨਾ ਅੱਖਾਂ ਰੱਜਦੀਆਂ ਨੇ, ਨਾ ਕੰਨ ਰੱਜਦੇ ਨੇ, ਨਾ ਨੱਕ ਰੱਜਦਾ ਏ, ਹੋਰ ਹੋਰ ਦੁਨੀਆਂ ਦੇ ਸਵਾਦਾਂ ਮਗਰ ਪੈ ਗਿਆ। ਹਜ਼ੂਰ ਕਹਿੰਦੇ ਇਹ ਸੱਤ ਰੰਨਾਂ ਨੇ, ਅੱਖਾਂ ਹੋ ਗਈਆਂ, ਕੰਨ ਹੋ ਗਏ, ਨੱਕ ਮੂੰਹ ਹੋ ਗਿਆ। ਪਿਆਰਿਓ ਕਹਿਣ ਲੱਗੇ ਇਹਨਾਂ ਕੁ ਇਹਦੇ ਵਿੱਚ ਰਹਿ ਕੇ ਇਨਸਾਨ ਦੁਖੀ ਹੋਇਆ, ਨਾ ਇਹਦੀ ਦਿਨੇ ਚਿੰਤਾ ਮੁੱਕਦੀ ਏ ਤੇ ਨਾ ਇਹਦੀ ਰਾਤ ਚਿੰਤਾ ਮੁੱਕਦੀ ਏ। ਤੇ ਜੇ ਕੋਈ ਬੰਦਾ ਧਰਮ ਨਾਲ ਨਾ ਜੁੜ ਕੇ ਇਹੋ ਜਿਹੀ ਜ਼ਿੰਦਗੀ ਬਤੀਤ ਕਰੇ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਪਿਤਾ ਜੀ ਦਾ ਬਚਨ ਕਹਿ, ਹਜ਼ੂਰ ਕਹਿੰਦੇ ਇਹੋ ਜੇ ਆਦਮੀ ਨੂੰ ਸਾਰੀ ਜ਼ਿੰਦਗੀ ਤਾਂ ਮਿਹਨਤ ਕਰਕੇ ਪੱਲੇ ਦੁੱਖ ਪਿਆ ਹੀ ਪਿਆ, ਪਰ ਜ਼ਿੰਦਗੀ ਦੇ ਅੰਤਲੇ ਪੜਾ ਤੇ ਇਸ ਨੂੰ ਰੋਣਾ ਪਵੇਗਾ ਤੇ ਪਛਤਾਣਾ ਪਵੇਗਾ, ਪਰ ਉਦੋਂ ਪਛਤਾਣ ਦਾ ਲਾਭ ਕੋਈ ਨਹੀਂ। ਹਜ਼ੂਰ ਦਾ ਬਚਨ ਏ ਨਾ, ਸਾਹਿਬ ਕਹਿੰਦੇ ਕਰਨੋ ਕੋ ਤੋ ਸੋਨਾ ਕੀਓ, ਜਿਹੜਾ ਕੰਮ ਕਰਨਾ ਸੀ ਮਿਲ ਸਾਧ ਸੰਗਤ ਭਜ ਕੇਵਲ ਨਾਮ ਉਹ ਨਹੀਂ ਕੀਤਾ, ਕਿਉਂ ਨਹੀਂ ਕਰ ਸਕਿਆ? ਬਚਨ ਏ ਪਰਿਓ ਲੋਭ ਕਹਿ ਪੰਦ, ਇਹਨੇ ਨਿਸ਼ਾਨਾ ਬਣਾ ਲਿਆ ਵੀ ਕੇਵਲ ਦੁਨੀਆਂ ਵਿੱਚ ਆਇਆ ਵਾਂ ਦੌਲਤ ਕਮਾਣ ਤੇ ਦੌਲਤ ਨਾਲ ਸੰਬੰਧਿਤ ਸੁੱਖ ਦੇ ਸਾਧਨ ਇਕੱਠੇ ਕਰਨ। ਇਹ ਤੁਰ ਪਿਆ ਉਧਰ, ਲਾਲਚ ਵਿੱਚ ਪੈ ਕੇ ਇਸ ਨੇ ਧਰਮ ਨੂੰ ਤਿਆਗਿਆ, ਆਲਸ ਵਿਖਾਇਆ, ਦਰਿਦਰੀ ਹੋ ਗਿਆ। ਇਹ ਕਹਿੰਦਾ ਇਹ ਰਿਹਾ ਭਾਈ ਚਲੋ ਅਜੇ ਬਚਪਨ ਮੇਰਾ ਪੜ੍ਹਨ ਵਿੱਚ ਦਲਿੱਤਰ ਨੇ, ਇਹ ਗੱਲ ਇਹਦੀ ਜ਼ੁਬਾਨ ਤੋਂ ਅਖਵਾਈ, ਇਹ ਆਲਸ ਏ। ਸਤਿਗੁਰੂ ਨੇ ਕਿਹਾ ਜਿਹੜੇ ਕੰਮ ਕਰਨੇ ਕੰਨ ਸਿੱਖ ਨੇ ਉਹਨਾਂ ਚ ਕਦੇ ਢਿੱਲ ਨਾ ਕਰੇ। ਸਾਡੀ ਪਹਿਲੀ ਢਿੱਲ ਤੇ ਦਲਿੱਤਰ ਦੀ ਨਿਸ਼ਾਨੀ ਇਹ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਹੁੰਦੀ ਨਿੱਕੇ ਨਿੱਕੇ ਬੱਚੇ ਜਦੋਂ ਤੁਹਾਡੀ ਪ੍ਰੇਰਨਾ ਸਦਕਾ ਸਤਿਗੁਰੂ ਕੀ ਸੰਗਤ ਵਿੱਚ ਆਉਂਦੇ ਨੇ ਦੂਸਰੇ ਬੱਚਿਆਂ ਨੂੰ ਵੇਖਣ ਤੇ ਪਿਆਰਿਓ ਉਹਨਾਂ ਦੀ 5-7 ਸਾਲ ਦੀ ਉਮਰ ਹੋਵੇ, ਬੱਚੇ ਕਹਿਣ ਵੀ ਅਸਾਂ ਨੇ ਅੰਮ੍ਰਿਤ ਪਾਨ ਕਰਨਾ ਏ, ਤੇ ਤੁਸੀਂ ਅੱਗੋ ਉਹਨਾਂ ਨੂੰ ਇਹ ਜਵਾਬ ਦਿੰਦੇ ਹੋ ਅਜੇ ਬੱਚਾ ਹੀ ਅੰਮ੍ਰਿਤ ਸੰਭਾਲਿਆ ਨੀ ਜਾਣਾ, ਬੜੀ ਤੇਰੀ ਉਮਰ ਪਈ ਹੈ, ਇਸ ਕਰਕੇ ਜਵਾਨੀ ਵਿੱਚ ਜਾ ਕੇ ਤੂੰ ਇਸ ਰਾਹ ਤੇ ਤੁਰੇ। ਜਦੋਂ ਜਵਾਨੀ ਆਉਂਦੀ ਹੈ ਫਿਰ ਇਹ ਖੁਦ ਕਹਿੰਦਾ ਹੁਣੀ ਤਾਂ 4 ਦਿਨ ਉਹ ਮਿਲੇ ਨੇ ਜਦੋਂ ਦੁਨੀਆਂ ਦੇ ਮੌਜ ਮੇਲੇ ਮਾਨਣੇ ਕਰਨ, 4 ਪੈਸੇ ਇਕੱਠੇ ਕਰਨੇ ਕਰਨ, ਦੁਨੀਆਂ ਜਿਸ ਅੱਗ ਵਿੱਚ ਸੜ ਰਹੀ ਏ ਮੈਂ ਉਸ ਅੱਗ ਵਿੱਚ ਪੈ ਕੇ ਦੁਨੀਆਂ ਦੇ ਰੰਗ ਵੇਖਣੇ ਕਰਨ, ਬੁਢਾਪੇ ਵਿੱਚ ਜਾ ਕੇ ਗੁਰੂ ਨਾਲ ਜੁੜਾਂਗਾ, ਬੁਢਾਪੇ ਵਿੱਚ ਜਾ ਕੇ ਅੰਮ੍ਰਿਤ ਛਕ ਲਾਂਗਾ, ਨਾਮ ਜਪਾਂਗਾ, ਸਤਿਗੁਰੂ ਕੀ ਸੰਗਤ ਵਿੱਚ ਜਾਵਾਂਗਾ। ਇਹ ਕੋਈ ਨੌਜਵਾਨਾਂ ਦਾ ਕੰਮ ਏ, ਤੁਸੀਂ ਆਮ ਵੇਖੋਗੇ ਇੱਥੇ ਤਾਂ ਰੱਬ ਜੀ ਦਾ ਸ਼ੁਕਰ ਏ ਭਾਈ ਤੁਸੀਂ ਨੌਜਵਾਨ ਸਤਿਗੁਰੂ ਕੀ ਸੰਗਤ ਵਿੱਚ ਬਹਿੰਦੇ ਹੋ, ਨਹੀਂ ਤੇ ਬਹੁਤਾਤ ਗੁਰੂ ਘਰਾਂ ਦੇ ਅੰਦਰ ਤੁਹਾਨੂੰ ਬੁਢਾਪੇ ਵਿੱਚ ਪਹੁੰਚੇ ਹੋਏ ਲੋਕ ਸੰਗਤ ਚ ਬੈਠੇ ਮਿਲਣਗੇ। ਨੌਜਵਾਨ ਬਹੁਤ ਘੱਟ ਮਿਲਦੇ ਨੇ, ਕਿਉਂ? ਅੰਦਰ ਦਲਿੱਤਰ ਨਾਲ ਭਲ ਗਿਆ, ਧਰਮ ਵੱਲੋਂ ਮਾਇਆ ਵੱਲੋਂ ਨਹੀਂ ਕੋਈ ਢਿੱਲ, ਦੁਨੀਆਂ ਕਮਾਉਣ ਵੱਲੋਂ ਕੋਈ ਢਿੱਲ ਨਹੀਂ ਹੈ, ਧਰਮ ਕਮਾਉਣ ਵੱਲੋਂ ਆਖਿਆ ਬੁਢਾਪੇ ਵਿੱਚ ਜਾ ਕੇ ਕਰਾਂਗੇ। ਤੇ ਨਾ ਇਹ ਸਤਿਗੁਰੂ ਕਹਿੰਦੇ ਕਈ ਵਾਰਾਂ ਤੇ ਇਹ ਮਨ ਇਹਨਾਂ ਦਲਿੱਦਰੀ ਖੈ ਢੀਟ ਖੈ ਆਲਸੀ ਏ, ਇਹਦੀ ਜ਼ਿੰਦਗੀ ਦੇ ਕੋਈ 50-60-70 ਸਾਲ ਲੰਘ ਗਏ, ਅਜੇ ਵੀ ਆਲਸ ਨਹੀਂ ਛੱਡਦਾ। ਸਤਿਗੁਰੂ ਨੇ ਇੱਕ ਵਿਅੰਗ ਵਿੱਚ ਬਚਨ ਕਿਹਾ ਏ, ਕਹਿੰਦੇ ਅੱਖਾਂ ਦੀ ਜੋਤ ਇਸ ਦੀ ਜਾ ਚੁੱਕੀ ਹੈ ਜਾਂ ਜਾਣ ਵਾਲੀ ਹੈ। ਸਤਸੰਗਿਓ, ਇਹ ਤੁਰਦਾ ਏ ਤੇ ਇਹਦੇ ਪੈਰ ਵੀ ਕੰਬਦੇ ਨੇ ਤੇ ਸਿਰ ਵੀ ਕੰਬਦਾ ਏ, ਲੱਤਾਂ ਡੋਲਦੀਆਂ ਨੇ। ਇਹਨੂੰ ਅਜੇ ਵੀ ਕਹੋ ਨਾ ਤੂੰ ਹੁਣ ਗੁਰੂ ਗੁਰੂ ਜਪ ਲਿਆ ਕਰ, ਨਾਮ ਜਪ ਲਿਆ ਕਰ, ਇਹਨੂੰ ਚੇਤਾ ਕਰੇ ਅਜੇ ਅਵਰ ਕਾਜ ਤੇਰੇ ਕਿਤੇ ਨਕਾਮ, ਮਿਲ ਸਾਧ ਸੰਗਤ ਪਜ ਕੇਵਲ ਨਾਮ। ਤੇ ਏਡਾ ਦਲਿਦਰੀਏ ਹੁਣ ਵੀ ਉਹ ਰੱਬ ਦਾ ਨਾਮ ਲੈਣ ਦੀ ਬਜਾਏ ਕਹੇਗਾ ਜਾਂ ਤੇ ਮੈਂ ਪਾਪੀਆਂ ਹੁਣ ਕੀ ਲੈਣਾ, ਤੇ ਜਾਂ ਕਹੇਗਾ ਹੁਣ ਅੱਗੇ ਜਾ ਕੇ ਮੈਂ ਨਾਮ ਲਵਾਂਗਾ। ਨਾਵੇਂ ਸਤਿਗੁਰੂ ਨੇ ਝਿੜਕਾਂ ਬਹੁਤ ਮਾਰੀਆਂ ਨੇ। ਅਸਾਂ ਸੋਚ ਲਿਆ ਸ਼ਾਇਦ ਬਈ ਸਾਰਾ ਪਾਠ ਨਾ ਸੁਣੀਏ, ਕੱਲੇ ਨਾਵੇਂ ਪਾਤਸ਼ਾਹ ਦੇ ਭੋਗ ਦੇ ਸਲੋਕ ਸੁਣ ਲਓ ਜੀ, ਸਾਰੇ ਗੁਰੂ ਗ੍ਰੰਥ ਸਾਹਿਬ ਦਾ ਮਹੱਤਵ ਮਿਲ ਜਾਏਗਾ। ਬੋਲਿਓ, ਜਿਹੜੇ ਸੰਦਰਭ ਵਿੱਚ ਕਿਸੇ ਨੇ ਬਚਨ ਕਹੇ ਨੇ, ਜਰਾ ਸਮਝੋ, ਇਹ ਵੀ ਇੱਕ ਦਲਿੱਦਰ ਦੀ ਨਿਸ਼ਾਨੀ ਹੈ ਭਈ ਪਹਿਲਾਂ 47 ਘੰਟੇ ਗੁਰੂ ਬੋਲੇ ਤੇ ਅਸੀਂ ਸੁਣੀਏ ਹੀ ਨਾ, ਤੇ ਜਦੋਂ ਅਖੀਰ ਚ 15 ਮਿੰਟ ਰਹਿ ਜਾਣ ਤੇ ਕਹੀਏ ਹੁਣ ਸਾਰਾ ਫਲ ਵੀ ਲੈ ਲੈਣਾ ਹੈ। ਐਸਾ ਨਾ ਕਦੇ ਹੋਇਆ ਤੇ ਨਾ ਕਦੇ ਹੋਏਗਾ। ਦੂਸਰੀ ਗੱਲ, ਜੇ ਕਿਧਰੇ ਨਾਵੇਂ ਪਿਤਾ ਮਹਾਰਾਜ ਜੀ ਦੇ ਸਲੋਕ ਵੀ ਕੁਛ ਸੁਣ ਲਵੇ ਪਰ ਸੁਣੇ ਇਸ ਢੰਗ ਨਾਲ ਪਈ ਇੱਕ ਇੱਕ ਬਚਨ ਤੀਰ ਬਣ ਕੇ ਅੰਦਰ ਨੂੰ ਲੱਗਦਾ ਜਾਵੇ, ਹੋ ਸਕਦਾ ਜ਼ਿੰਦਗੀ ਬਦਲ ਜਾਵੇ ਫੇਰ, ਪਰ ਉਹ ਤੀਰ ਤਾਂ ਲੱਗਣ ਜੇ ਕਦੇ ਪਹਿਲਾਂ ਇਹਨਾਂ ਤੀਰਾਂ ਦਾ ਸਵਾਦ ਵੇਖਿਆ ਹੋਵੇ। ਕਦੇ ਗੁਰੂ ਕੇ ਬਚਨ ਜਿਹੜੇ ਦੇ ਤੀਰ ਨੇ, ਕਦੇ ਸੀਨੇ ਵਿੱਚ ਬਚਪਨ ਜਾਂ ਜਵਾਨੀ ਵਿੱਚ ਇੱਕ ਅੱਧ ਵਜਿਆ ਹੋਵੇ, ਫਿਰ ਪਤਾ ਹੋਵੇ ਇਹ ਬਚਨ ਕੀ ਕਹਿ ਰਹੇ ਨੇ। ਸਾਹਿਬ ਜੀ ਦੇਖੋ ਕਿਹੜੇ ਬਚਨ ਸਮਝਾ ਰਹੇ, ਝਿੜਕ ਵੀ ਰਹੇ ਨੇ ਤੇ ਉਦਮ ਵੀ ਦੇ ਰਹੇ ਨੇ। ਪਹਿਲਾਂ ਬਚਨ ਪੜ ਰਿਹਾ ਸਾ ਨਾ, ਹਜ਼ੂਰ ਕਹਿੰਦੇ ਕਰਨੋ ਫੁਤੋ ਸੋਨਾ ਕੀਓ, ਜਿਹੜਾ ਕੰਮ ਕਰਨਾ ਸੀ ਤੂੰ ਨਹੀਂ ਕੀਤਾ, ਪਰ ਉਹ ਲੋਭ ਕੈ ਪੰਦ ਨਾਨਕ ਸਮਿਓ ਰਮ ਗਯੋ, ਅਬ ਕਿਉਂ ਰੋਵਤ ਅੰਦ। ਸਮਾਂ ਲੰਘ ਗਿਆ ਹੁਣ ਕਿਉਂ ਰੋਨਾ ਏ, ਤੇ ਜੇ ਕਿਸੇ ਨੇ ਕਹਿ ਦਿੱਤਾ ਸਤਿਗੁਰੂ ਅਜੇ ਸਵਾਸ ਚੱਲਦੇ ਨੇ, ਤੇ ਸਤਿਗੁਰੂ ਜੀ ਕਹਿਣ ਲੱਗੇ ਹੁਣ ਕਿਹੜਾ ਤੂੰ ਮੰਨਣਾ ਏ। ਬਚਨ ਸਿਰ ਕੰਪਿਓ ਪਗ ਡਗ ਮਗੇ, ਨੈਣ ਜੋਤ ਤੇ ਹੀਨ ਕਹੋ ਨਾਨਕ ਇਹ ਬਿਦ ਪਈ ਤਉ ਨਾਰ ਰਸਲੀਨ। ਇਹੋ ਜੀ ਬਿਦ ਬਣ ਗਈ ਜ਼ਿੰਦਗੀ ਦੀ ਤਰੀਕਾ, ਜਿਉਣ ਦਾ ਢੰਗ ਬਣ ਗਿਆ, ਅਜੇ ਵੀ ਇਹਦਾ ਧਿਆਨ ਉਸ ਪਰਮੇਸ਼ਰ ਵੱਲ ਨਹੀਂ ਹੈ। ਸਤਸੰਗੀ ਜਨੋ, ਪਰ ਇਹ ਤਾਂ ਮੇਰਾ ਦਿਆਲੂ ਗੁਰੂ ਹੈ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਨੇ ਕਿਰਪਾ ਕੀਤੀ ਏ। ਸਾਹਿਬ ਕਹਿੰਦੇ ਉਦਮ ਕਰਨ ਤੋਂ ਰੱਬ ਦੇ ਰਾਹ ਵੱਲ ਕਦੇ ਵੀ ਕੰਨੀ ਨਾ ਕਤਰਾਓ। ਚਾਹੀਦਾ ਕਹਿ ਬਚਪਨ ਵਿੱਚ ਜਦੋਂ ਬੱਚਾ ਖੋਜ ਸੰਭਾਲੇ, ਸਾਡੀ ਪਰੰਪਰਾ ਤੇ ਇਹ ਵੀ ਨਾ ਵੀ ਜਦੋਂ ਗੁੜਤੀ ਦੇਣੀ ਹੈ ਤੇ ਜਪਜੀ ਸਾਹਿਬ ਦਾ ਪਾਠ ਕਰਕੇ ਗੁੜਤੀ ਦਿੱਤੀ ਜਾਏ। ਸਤਸੰਗਿਓ, ਉਸ ਤੋਂ ਬਾਅਦ ਜਦੋਂ ਬੱਚਾ ਕੁਛ ਦਿਨਾਂ ਦਾ ਹੋ ਜਾਵੇ, ਮਾਂ ਉੱਠਣ ਬੈਠਣ ਯੋਗ ਹੋ ਜਾਵੇ, ਫਿਰ ਬਾਣੀ ਪੜ੍ਹ ਕੇ ਉਹਦੇ ਕੋਲ ਅੰਮ੍ਰਿਤ ਤਿਆਰ ਕਰਕੇ ਉਹਦੇ ਮੂੰਹ ਚ ਪਾਵੇ। ਇਹਦੀ ਸ਼ੁਰੂਆਤ ਅੰਮ੍ਰਿਤ ਤੋਂ ਕਰੋ, ਪਵਿੱਤਰ ਸਤਿਗੁਰੂ ਕੀ ਬਾਣੀ ਤੋਂ ਕਰੋ। ਇਹਨੂੰ ਜੰਮਦਿਆਂ ਨੂੰ ਪਤਾ ਲੱਗ ਜਾਵੇ ਭਈ ਤੇਰੀ ਜ਼ਿੰਦਗੀ ਦਾ ਕਾਜ ਤੇ ਮਨੋਰਥ ਕੀ ਹੈ। ਪਰ ਕੌਣ ਧਿਆਨ ਦਿੰਦਾ ਇਹਨਾਂ ਗੱਲਾਂ ਵੱਲ? ਬਸ ਇੰਨਾ ਏ ਭੀ ਇੱਕ ਰਸਮ ਅਦਾ ਕਰਨੀ ਹੈ। ਕਦੇ ਕਿਸੇ ਨੇ ਪੰਡਿਤ ਨੂੰ ਬੁਲਾ ਲਿਆ, ਕਿਸੇ ਨੇ ਮੌਲਵੀ ਨੂੰ ਬੁਲਾ ਲਿਆ ਤੇ ਕਿਸੇ ਨੇ ਸਾਡੇ ਵਰਗਿਆਂ ਨੂੰ ਗੁਰੂ ਘਰੋਂ ਬੁਲਾ ਲਿਆ, ਪਰ ਕਿਉਂ ਬੁਲਾਇਆ ਤੇ ਕੀ ਕਰ ਰਿਹਾ ਇਹਦੇ ਬਾਰੇ ਖੋਸ਼ ਹੀ ਕੋਈ ਨਹੀਂ ਕਹਿ। ਇੰਨੇ ਸੌ ਗਏ ਆ ਦਲਿਦਰੀ ਕਾਂ ਪਿਆਰਿਓ, ਉਦੋਂ ਨਾਮ ਤੇ ਅੰਮ੍ਰਿਤ ਨੂੰ ਪਕੜ ਨਾ ਸਕੇ। ਕਹਿੰਦੇ ਨੇ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਮਹਾਨ ਪੁਰਖਾਂ ਦੇ ਮਾਂ ਨੇ ਜਦੋਂ ਇਹਨਾਂ ਨੂੰ ਜਨਮ ਦੇਣਾ ਸੀ ਉਹਦੇ ਤੋਂ ਪਹਿਲਾਂ ਇਹਨਾਂ ਉਦਮ ਕੀਤਾ ਏ। 101 ਜਪਜੀ ਸਾਹਿਬ ਦੇ ਪਾਠ ਪ੍ਰਾਰੰਭ ਕਰ ਲਏ ਨੇ। ਮੇਰੀ ਕੁੱਖ ਦੇ ਅੰਦਰ ਬੱਚੇ ਨੇ ਆਉਣਾ ਏ, ਉਸ ਨੇ ਜਗਤ ਤੇ ਆਉਣਾ ਏ, ਉਹ ਜਗਤ ਤੇ ਆਵੇ ਉਸ ਨੂੰ ਪੇਟ ਦੇ ਅੰਦਰ ਹੀ ਮੈਂ ਉਸ ਰੱਬ ਦੇ ਘਰ ਦਾ ਸੰਦੇਸ਼ ਪਹੁੰਚਾ ਦੇਵਾਂ। ਤੇ ਪਿਆਰਿਓ, ਬੱਚੀ ਦਾ ਜਨਮ ਹੋਣ ਤੋਂ ਬਾਅਦ ਕਿਹੜੀ ਵੱਡੀ ਹਸਤੀ ਉਹ ਹੋ ਨਿਬੜੇ ਕਹਿਣ। ਇੱਕ ਉਹ ਮਾਂ ਏ ਜਿਨੇ ਕੇਵਲ ਕਿਸੇ ਗ੍ਰੰਥੀ ਸਿੰਘ ਕਿਸੇ ਗੁਰੂ ਕੇ ਪਿਆਰੇ ਕੋਲੋ ਉਦੋਂ ਤਾਂ ਅੰਮ੍ਰਿਤ ਪਾਨ ਕਰ ਲਿਆ, ਬਾਣੀ ਪੜ ਲਈ, ਉਸ ਤੋਂ ਬਾਅਦ ਸੌਂ ਗਏ। ਰੱਬ ਦੇ ਘਰ ਵੱਲੋਂ ਕੋਈ ਲੋੜ ਹੀ ਨਹੀਂ ਮਹਿਸੂਸ ਕੀਤੀ, ਨਾ ਖੁਦ ਪੜ੍ਹਨੀ, ਨਾ ਆਪਣੇ ਬੱਚਿਆਂ ਨੂੰ ਪ੍ਰੇਰਨਾ ਕਰਨੀ। ਇਹ ਦਰਿੱਦਰ ਦੀਆਂ ਨਿਸ਼ਾਨੀਆਂ ਜੀ। ਸਤਸੰਗਿਓ, ਹੋਰ ਜਰਾ ਵੇਖੋ, ਇਹ ਦਲਿੱਦਰ ਸਤਿਗੁਰੂ ਜੀ ਨੇ ਸਿੱਖ ਦਾ ਕੱਢਿਆ ਸੀ। ਇੱਕ ਇਹ ਆਮ ਪਰੰਪਰਾ ਏ ਵੀ ਬੰਦਾ ਸਾਰਾ ਸਾਲ ਆਪਣੀ ਇਹ ਦੌਲਤ ਲਈ ਮਿਹਨਤ ਕਰੇ ਤੇ ਸਾਲ ਬਾਅਦ ਇੱਕ ਵਾਰੀ ਤੀਰਥ ਤੇ ਜਾਏ, ਯਾਤਰਾ ਕਰੇ, ਉਹ ਚ ਕੁਝ ਦਾਨ ਕਰੇ, ਇਸ਼ਨਾਨ ਕਰੇ ਤੇ ਉਹਦੇ ਸਾਰੇ ਪਾਪ ਝੜ ਜਾਂਦੇ ਨੇ। ਤੇ ਹਿੰਦੁਸਤਾਨ ਵਿੱਚ ਇਸ ਗੱਲ ਦਾ ਪ੍ਰਚਾਰ ਸੀ ਤੇ ਹੈ, ਬਹੁਤ ਲੋਕ ਗਏ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ, ਸਤਿਗੁਰੂ ਜੀਓ ਕਿਰਪਾ ਕਰੋ, ਅਸੀਂ ਵੀ ਚਾਹੁੰਦੇ ਹਾਂ ਸਾਡੇ ਪਾਪਾਂ ਦੀ ਮੈਲ ਉਤਰੇ। ਸਾਹਿਬ ਕਹਿਣ ਲੱਗੇ, ਇਹ ਯਾਦ ਰੱਖਣਾ ਪਿਆਰੇ, ਮਾਣ ਕਰੋ ਗੁਰੂ ਨਾਨਕ ਪਿਤਾ ਦੇ ਘਰ ਦੇ। ਸਤਿਗੁਰੂ ਨੇ ਜਿਹੜਾ ਧਰਮ ਦਿੱਤਾ ਹੈ ਨਾ ਮਨੁੱਖਤਾ ਨੂੰ, ਉਹਦੇ ਅੰਦਰ ਇੱਕ ਵੀ ਤੁਹਾਨੂੰ ਬਚਨ ਉਹ ਨਹੀਂ ਮਿਲੇਗਾ ਜਿਹੜੇ ਬਚਨ ਨੂੰ ਅਮੀਰ ਕਮਾ ਸਕੇ ਤੇ ਗਰੀਬ ਨਾ ਕਮਾ ਸਕੇ। ਜਿਹੜਾ ਕਿਸੇ ਘਰ ਦਾ ਮਾਲਕ ਹੋਵੇ ਉਹ ਕਮਾ ਸਕੇ ਤੇ ਜਿਹਦੇ ਕੋਲ ਕੱਖਾਂ ਦੀ ਕੁੱਲੀ ਵੀ ਨਾ ਹੋਵੇ ਉਹ ਨਾ ਕਮਾ ਸਕੇ। ਬਿਲਕੁਲ ਇੱਕ ਵੀ ਇਹੋ ਜਿਹਾ ਬਚਨ ਨਹੀਂ। ਸਤਿਗੁਰੂ ਕਹਿਣ ਲੱਗੇ, ਤੂੰ ਉਦਮ ਕਰ, ਏਡੀ ਦੂਰ ਜੋ ਚੱਲ ਕੇ ਜਾਏਗਾ ਤੇ ਹਰ ਆਦਮੀ ਤੀਰਥਾਂ ਤੇ ਜਾ ਨਹੀਂ ਸਕਦਾ। ਰੱਬ ਨੇ ਤੇਰੇ ਅੰਦਰ ਇੱਕ ਤੀਰਥ ਬਣਾਇਆ ਏ, ਤੂੰ ਅੰਮ੍ਰਿਤ ਵੇਲੇ ਉੱਠ, ਆਲਸ ਨੂੰ ਤਿਆਗ, ਦਰਿੱਦਰ ਨੂੰ ਪਰੇ ਕਰ। ਗੁਰੂ ਰਾਮਦਾਸ ਪਿਤਾ ਨੇ ਜਦੋਂ ਸਿੱਖ ਦਾ ਨੇਮ ਦੱਸਿਆ ਤੇ ਉਹਦੇ ਚ ਉਚੇਚਾ ਬਚਨ ਕਿਹਾ ਨੇ, ਕਹਿਣ ਲੱਗੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਜਿਹੜਾ ਗੁਰੂ ਦਾ ਅਖਵਾਂਦਾ ਏ ਜਾਂ ਅਖਵਾਣਾ ਚਾਹੁੰਦਾ ਸਿੱਖ, ਜਿਹਨੂੰ ਇਸ ਗੱਲ ਦਾ ਮਾਣ ਹੀ ਨਹੀਂ, ਕਹਿੰਦਾ ਚਲੋ ਠੀਕ ਏ ਜੇ ਨਹੀਂ ਸਿੱਖ ਬਣੇ ਤੇ ਨਾ ਸਹੀ ਪਿਆਰੇ, ਉਹਨੂੰ ਤਾਂ ਮੁਬਾਰਕ, ਉਹ ਜਿਵੇਂ ਮਰਜ਼ੀ ਜੀਵੇ। ਪਰ ਸਾਹਿਬ ਨੇ ਜੋ ਸ਼ਬਦ ਕਿਹਾ ਏ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਕਰ ਨਾਮ ਤੇ ਆਵੇ। ਉਹ ਅੰਮ੍ਰਿਤ ਵੇਲੇ ਉੱਠੇ ਤੇ ਉੱਠਦਿਆਂ ਸਾਰ ਉਹਦੀ ਨਾਮ ਜ਼ੁਬਾਨ ਤੇ ਚਾਹੀਦਾ, ਇਸ਼ਨਾਨ ਤੋਂ ਵੀ ਪਹਿਲਾਂ ਉੱਠਦਿਆਂ ਸਾਰ ਜ਼ੁਬਾਨ ਤੇ ਨਾਮ ਹੋਵੇ। ਫਿਰ ਕਹਿੰਦੇ, ਉਦਮ ਕਰੇ ਭਲਕੇ ਪ੍ਰਭਾਤੀ, ਆਲਸੀ ਨਾ ਬਣੀ ਵੀ ਚਲੋ ਸੂਰਜ ਚੜੇ ਤੇ ਉੱਠਾਂਗਾ। ਕਹਿਣ ਲੱਗੇ, ਉਦਮ ਕਰ ਸਵੇਰੇ ਸਵੇਰੇ ਉੱਠ ਅੰਮ੍ਰਿਤ ਵੇਲੇ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ। ਤੇ ਦਲਿੱਦਰ ਵਾਲਿਆਂ ਨੇ ਅਕਾਨ ਬੜੇ ਬਣਾਏ ਹੋਏ ਨੇ, ਉਹ ਤਾਂ ਕਹਿੰਦੇ ਨੇ ਪੰਜ ਸ਼ਨਾਨਾ ਮਾਂ ਗਿਆਨਾ ਨਿਤ ਨਹਾਵੇ ਦਲਿੱਦਰੀ, ਉਹਨੂੰ ਦਲਿੱਦਰੀ ਉਲਟਾ ਬਣਾ ਕੇ ਰੱਖ ਦਿੱਤਾ ਜਿਹੜਾ ਨਿਤ ਨਹਾਉਂਦਾ ਏ। ਸਤਿਗੁਰੂ ਨੇ ਕਿਹਾ ਸੀ, ਨਿਤਾ ਪ੍ਰਤੀ ਇਸ਼ਨਾਨ ਕਰੋ ਤੇ ਅੰਮ੍ਰਿਤ ਸਰੋਵਰ ਵਿਚ ਨਹਾਵੋ। ਉਹ ਅੰਮ੍ਰਿਤ ਸਰੋਵਰ ਕਿਹੜਾ ਏ? ਉਹ ਧੰਨ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਚ ਦੱਸਿਆ, ਸਤਿਗੁਰੂ ਪਿਤਾ ਜੀ ਦਾ ਬੱਚਾ ਨੇ। ਹਜ਼ੂਰ ਕਹਿੰਦੇ, ਦੇਖੋ ਪਿਆਰਿਓ, ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ਰ ਦਾ ਨਾਮ ਜਪੋ ਪਹਿਲਾਂ, ਤੇ ਜਦੋਂ ਉਹ ਨਾਮ ਜਪੋਗੇ ਨਾ ਤੇ ਪਿਆਰਿਓ, ਉਹ ਨਾਮ ਨੂੰ ਸੁਰਤੀ ਦੁਆਰਾ ਅੰਦਰੋਂ ਸੁਣੋ, ਸੁਰਤ ਦਿਆਂ ਕੰਨਾਂ ਨਾਲ, ਸੁਰਤੀ ਨਾਲ ਉਸ ਨੂੰ ਮੰਨ ਲਵੋ ਨਾਮ ਨੂੰ, ਤੇ ਉਹਨੂੰ ਕਰੋ ਪਿਆਰ। ਹੋ ਸਕਦਾ ਜਿਹੜਾ ਆਦਮੀ 100 ਵਾਰ ਉਹ ਤੀਰਥਾਂ ਤੇ ਜਾਵੇ ਪਿਆਰਿਓ, ਉਹਦਾ ਇੱਕ ਛਿੰਨ ਵੀ ਪਾਪ ਦੀ ਮੈਲ ਨਾ ਉਤਰੇ। ਤੁਸੀਂ ਗੁਰੂ ਕਾ ਇੱਕ ਦਿਨ ਬਚਨ ਕਮਾ ਕੇ ਵੇਖੋ, ਕਰੋੜਾਂ ਜਨਮਾਂ ਦੀ ਗੁਰੂ ਮਹਿਲ ਉਤਾਰ ਕੇ ਰੱਖੇਗਾ, ਤੇ ਤੁਸੀਂ ਖੁਦ ਵੇਖੋਗੇ ਮਹਿਲ ਉਤਰੀ ਕੋਈ ਕਹਿ। ਸਤਿਗੁਰੂ ਜੀ ਦੇ ਬਚਨ ਨੇ ਨਾ, ਸਾਹਿਬ ਕਹਿੰਦੇ, ਦਾਵੀਏ ਸੁਣੀਏ ਮਨ ਰੱਖੀਏ ਪਾਉ, ਗਾਓ ਸੁਣੋ ਮਨ ਵਿਚ ਪ੍ਰੇਮ ਕਰੋ। ਫਿਰ ਉਸੇ ਜਪਜੀ ਸਾਹਿਬ ਵਿਚ ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿ ਦੇਖ ਸੁਣਿਆ ਮੰਨਿਆ, ਮਨ ਕੀਤਾ ਭਾਉ ਅੰਤਰਗਤ ਤੀਰਥ, ਮਲ ਨਾਓ ਇਹ ਤੀਰਥ ਤੇ ਅੰਦਰ ਇਸ਼ਨਾਨ ਕਰ। ਦਲਿੱਦਰੀ ਬਾਹਰਲੇ ਤੀਰਥ ਤੇ ਜਾਣਗੇ, ਪਰ ਉਦਮੀ ਲੋਕ ਹਰ ਰੋਜ਼ ਆਪਣੇ ਅੰਦਰ ਦੇ ਤੀਰਥ ਤੇ ਇਸ਼ਨਾਨ ਕਰਨਗੇ। ਮੈਂ ਇੱਕ ਹੋਰ ਜਰਾ ਕੁ ਸਚਾਈ ਤੇ ਕੌੜੀ ਗੱਲ ਕਰਨ ਲੱਗਾ ਕਾ ਸਤਸੰਗਿਓ, ਉਹ ਇਹ ਵੇ, ਜਿੰਨਾ ਪਾਖੰਡ ਕਿਸੇ ਕੌਮ ਵਿਚ ਪ੍ਰਵੇਸ਼ ਕਰਦਾ ਏ, ਕਿਸੇ ਮਜ਼ਹਬ ਅੰਦਰ, ਕਿਸੇ ਦੇਸ਼ ਦੇ ਅੰਦਰ ਧਰਮ ਦੇ ਨਾਮ ਚੱਲੇ, ਉਹ ਕੇਵਲ ਦਲਿੱਦਰੀਆਂ ਦਾ ਸਦਕਾ ਫੈਲਦਾ, ਉਦਮੀ ਲੋਕਾਂ ਦੇ ਸਦਕਾ ਨਹੀਂ। ਉਦਮੀ ਨੂੰ ਤਾਂ ਸਾਹਿਬ ਨੇ ਕਿਹਾ ਏ, खुद उद्यम करके नाम जाप, सतगुरु तेरे अंग सांगे, जो मंगेगा तेनु मिलेगा, वो तो उद्यम अपने गुरु कुल जान दा करेगा। दलदरी वो कहिंदे ने बाबा टल पक्कियां पकाइयां कल, असि कुछ नहीं करना, ते जदो कुछ नहीं करदे धर्म दे ना चले, केवल वो दुनिया कमांदे ने। उहदे च गुरु साहिब ने दस दिता है भी निकलनी उदो सी ओ कह उपरामता ते चिंता निकलनी, ओ चिंता नूं दूर करन वास्ते फिर धर्म कोल आउंदे ने, धर्मी लोकां कोल। ते धर्मी लोक जे अगो मिल जाए कोई सियाणा, हुण गुरु तां कहिंदा है उठ प्रभाते, गुरु तां इह गल कहिंदा है तूं नाम जप, तेरे सारी जिंदगी दे पाप जिहड़े कण सड़ के सुआह जाणगे, तूं सुखी होएगा। सतगुरु जी दे वचन ने ना, चिंतित ही दिसै सब कोए, चेतै एक तकी सुख कोए। भी चिंता कै एक रब नू चेता कर, तू सुखी होएगा। पर दलिद्री नू जदो कोई मिलदे ने, ओ लोक पता है भी ए आप नी कुछ करना चाहुंदा, उनू कहंदे ने तू घर जा, तू जो मर्जी इस दुनिया दे मौज मेले माण, केवल कुछ कु दौलत मेनू दे जा, बस तेरे नाम ते मैं ही कुछ कर छड़ांगा, तेनू कुछ करन दी लोड़ नहीं, तू सुखी हो जाएगा। लोक ए परम पलेखे पाल रहे ने, पाल दे आए ने, पर मुश्किल ता एवे, गुरु नानक पिता जी ने ता कौम नू बार कढ़िया सी, अज ए भी उसे खलजन विच पै देखा। ए अंज मंगतिया मंगू खत अड्डी फिर दिए जने कने दे कोल, जदो कि किसे शायर ने बड़ा प्यारा कहा सी, ओ कहिंदे मेरा कासा खाली कह तो खाली सही, मैं सवाली नहीं सवाली नहीं, जिस दिए में जले तेल खैरात का, मुझे ऐसा उजाला नहीं चाहिए। मंगता भी जेड़ा है ना प्यारे हो, उस दे कोल खलो के किसे शायर ने बड़ी प्यारी ये गल कही, कहिंदा ये भाई एक आदमी कह रहे मेनू घर च उजाला चाहिए, मेरा दीवा बले, पर कहिंदे इस दीवे विच मैं तेल मंग के नहीं पाना लोकां कोलो, मेहनत दी कमाई करके तेल पावांगा, मेनू एहो जिहा तेल नहीं चाहिदा जिहड़ा लोकां कोलो भीख मंग के तेल पावां ते घर च उजाला कोए। गुरु क्यों सिखो, सिख दे घर गुरु नानक दी बख्शिश ते नाम दा दीवा बालो, ना के तुसी लोकां कोलो एवे मंग मंग के एवे निके निके चिराग बालो जेड़े अगले दिन फिर बुझ जांदे ने। जिन्ना पखंडे पखंडी लोकां करके, पखंडी आगुआं करके नहीं फैलदा, जदो असी चाहुंदे आ कुछ ना करना, ते ओ लोक इस चीज दा नजायज फायदा उठांदे ने। दोष उन्हां नूं देण दा लोड नहीं, दोष अपने दलित्र नूं दूर करन दा, पी इन्हों दूर करिए, ए नहीं करन देना। सतसंगियो, मेरे सतगुरु गुरु नानक पिता महाराज जी ने कृपा कीती है, साहब कहिंदे देख सिखा, तू सवेरे उठना है, दूजी गल गरीब नवाज पिता जी कहिंदे तू नाम जपना, तेन जिंदगी दा काज चेता रवे, ए तेरे करन वाले काम ने, जे तू ए नहीं ना करेगा तू बचपन चलो गवा ही लिया है, तेरी माटे एहो जी सोसाइटी मिले ते घटो घट जवानी संभाल लाए, जे जवानी भी तेरी लंघ गई है, ए इको एक गुरु नानक साहब दा घर है, तेनू अजे भी नहीं निराश कहिंदा पी तू चलो हुण तेरा समा लंघ गया, तू कुछ नहीं करन जोगा। देखो ए मेरे सतगुरु पिता जी दा बिरद जे कहिंदे जिथे खलोते हो खूनी उद्यम करो, ते हुण भी तुसी बख्शे जाओगे, ओ काज पूरा हो सकदा है। गुरु ग्रंथ साहिब पिता महाराज जी अंदर सतगुरां ने बड़ी प्यारी वार्तालाप कराई, बाबा फरीद साहब कह लगे जिन्ना ने बचपन गवा लिया जवानी, जदो एक केसा दा रंग काला सी, उदो इन्हां ने अंदर दी कालक मिटाण दा ना यतन कीता, उजले प्रभु नू प्यार ना कीता, जदो दाढ़ी चिट्टी हो गई उदो आदतां पक गईयां ने, हुण इन्हें किछे रब नाल जुड़ना होया, कहन लगे तू समा गवा लिया है, फिर आप ही तरस दे घर विच आए ने प्रभु जी। सतगुरु पिता महाराज जी सतसंगियो कदे भुल के भी ए ना क्या करो वी भगतां ने कुछ बचन कीते ओ गलत सी ते गुरु साहिब ने सिद्ध कीते, इहदा मतलब कुछ गलत बचन भी गुरु ग्रंथ साहिब जी दे अंदर दर्ज ने, ए तां कदे असीं सोच भी नहीं सकदे। ਨਹੀਂ ਇਹ ਸਤਿਗੁਰੂ ਪਿਤਾ ਜੀ ਜਿਹੜਾ ਬਚਨ ਜਿਹੜੇ ਸੰਬੰਧ ਵਿੱਚ ਕਹਿ ਰਹੇ ਨੇ ਕੇਵਲ ਉਹਨੂੰ ਸਮਝੋ। ਸਤਿਗੁਰੂ ਦੀ ਦਇਆ ਹੀ ਬਾਬਾ ਫਰੀਦ ਸਾਹਿਬ ਜੀ ਦਾ ਬਚਨ ਹੈ, ਫਰੀਦਾ ਕਾਲੀ ਜਿਨੀ ਨਾ ਰਾਵਿਆ ਤੌਲੀ ਰਾਵੇ ਕੋਏ, ਤਰ ਸਾਈ ਸੋ ਪਿਰਖੜੀ ਰੰਗ ਨਵੇਲਾ ਕੋਏ। ਪਿਆਰਿਓ ਇਹ ਚ ਬਚਨ ਇਹੀ ਹੈ ਨਾ, ਤੁਸੀਂ ਆਮ ਵੇਖਦੇ ਹੋ ਕਹਿੰਦੇ ਹੋ ਭਈ ਜਵਾਨੀ ਵੇਲੇ ਨਹੀਂ ਸੰਭਾਲਿਆ ਹੁਣ ਤਾਂ ਸਰੀਰ ਹੀ ਨਹੀਂ ਸਾਥ ਦਿੰਦਾ, ਇਹਦਾ ਮਤਲਬ ਸੱਚ ਹੈ ਨਾ ਭਈ ਉਹ ਸਰੀਰ ਦੇ ਅੰਦਰ ਜਿਹੜੀ ਮੁਸ਼ਕਲ ਆਈ ਬਾਬਾ ਜੀ ਨੇ ਬਿਆਨ ਕੀਤੀ ਹੈ। ਪਰ ਨਾਲ ਉਹਨਾਂ ਨੇ ਕਿਹਾ ਚਲੋ ਤੂੰ ਹੁਣ ਵੀ ਜੇ ਉਹਨੂੰ ਸਾਈ ਨੂੰ ਪਿਆਰ ਕਰੇ ਉਹ ਸਾਹਿਬ ਨਵੇਲਾ ਹੈ ਉਹ ਨਿਤ ਨਵਾਂ ਹੈ। ਫਿਰ ਨਾਲ ਹੀ ਉਹਦੇ ਬਚਨ ਕਾਲੀ ਧੌਲੀ ਸਾਹਿਬ ਸਦਾ ਕਹਿ, ਜੇ ਕੋ ਚਿੱਤ ਕਰੇ ਸਾਹਿਬ ਅਜੇ ਵੀ ਤੇਰੇ ਸਿਰ ਤੇ ਖਲੋਤਾ ਏ, ਤੇਰੀ ਉਡੀਕ ਕਰਦਾ ਹੈ ਤੂੰ ਅਜੇ ਵੀ ਉਹਦੇ ਘਰ ਵੱਲ ਤੁਰਨਾ ਸ਼ੁਰੂ ਕਰ, ਉਹ ਤੇਰੀ ਮਦਦ ਕਰੇਗਾ। ਭਾਈ ਗੁਰਦਾਸ ਸਾਹਿਬ ਤੋਂ ਵੀ ਸਦਕੇ ਜਾਈਏ, ਉਹ ਕਹਿੰਦੇ ਨੇ ਜਿਹੜੇ ਸਤਿਗੁਰੂ ਦੇ ਆਖੇ ਲੱਗ ਕੇ ਰੱਬ ਦੇ ਮਿਲਾਪ ਲਈ ਉਦਮ ਕਰਨ, ਪਿਆਰਿਓ ਉਹਨਾਂ ਉਦਮੀਆਂ ਨੂੰ ਸਤਿਗੁਰੂ ਇੰਨੀ ਉਹਨਾਂ ਦੀ ਮਦਦ ਕਰਦੇ ਜੇ ਭਈ ਉਹ ਇੱਕ ਕਦਮ ਪੁੱਟਣ ਤੇ ਸਤਿਗੁਰੂ ਤਰਸ ਕਰਕੇ ਕਰੋੜ ਕਦਮ ਉਹਨਾਂ ਦੇ ਨੇੜੇ ਰੱਬ ਨੂੰ ਕਰਦਾ ਹੈ। ਇਹ ਉਹਦੇ ਉਦਮ ਵੀ ਦੇ ਰਹੇ ਨੇ। ਪਰ ਜੇਕਰ ਕੋਈ ਕਵੇ ਵੀ ਸਾਰਾ ਕੁਝ ਰੱਬ ਕਰੇ ਮੈਂ ਕੁਛ ਨਹੀਂ ਕਰਨਾ, ਕਲਗੀਧਰ ਪਿਤਾ ਨੇ ਅੱਜ ਕਿਹਾ ਇਹ ਗਲਤੀ ਨਾ ਕਰਿਆ ਜੇ, ਤੁਹਾਡੇ ਕੁਝ ਫਰਜ਼ ਨੇ ਉਦਮ ਜਿਨ੍ਹਾਂ ਲਈ ਤੁਸਾਂ ਨੇ ਕਰਨਾ ਹੈ, ਜੇ ਆਪਣੇ ਫਰਜ਼ ਅਦਾ ਨਾ ਕਰੋਗੇ ਮਤ ਸੋਚਿਆ ਜੇ ਵੀ ਇਸ ਘਰੋਂ ਕੁਝ ਮਿਲ ਜਾਏਗਾ। ਜਾਣਦੇ ਹੋ ਖੇਤ ਖਾਲੀ ਹੋਵੇ, ਜ਼ਿਮੀਂਦਾਰ ਦੇ ਫਰਜ਼ ਨੇ ਭਈ ਖੇਤ ਵਿੱਚ ਹਲ ਚਲਾ ਕੇ ਉਹਨੂੰ ਤਿਆਰ ਕਰੇ, ਉਹ ਰੱਬ ਨੇ ਨਹੀਂ ਕਰਨਾ, ਉਹ ਜ਼ਿਮੀਂਦਾਰ ਨੂੰ ਕਰਨਾ ਪਏਗਾ। ਖੇਤ ਤਿਆਰ ਕਰਨ ਤੋਂ ਬਾਅਦ ਉਹਦੇ ਚ ਬੀਜ ਪਾਉਣਾ ਇਹ ਜ਼ਿਮੀਂਦਾਰ ਦਾ ਫਰਜ਼ ਹੈ। ਪਿਆਰਿਓ ਜੇ ਨਹੀਂ ਪਾਉਂਦਾ ਤੇ ਸਾਲਾਂ ਬੱਧੀ ਉਹ ਖੇਤ ਕੋਲ ਖਲੋਤਾ ਰਹੇ, ਕਵੇ ਮੈਂ ਆਪਣਾ ਫਰਜ਼ ਨਿਭਾ ਦਿੱਤਾ ਬੀਜ ਵੀ ਤੂੰ ਆਪੇ ਪਾ, ਨਹੀਂ ਬੀਜ ਤਾਂ ਜ਼ਿਮੀਂਦਾਰ ਤੈਨੂੰ ਪਾਉਣਾ ਪਵੇਗਾ। ਬੀਜ ਪਾਉਣ ਤੋਂ ਬਾਅਦ ਸੰਭਾਲ ਵੀ ਉਹਨੂੰ ਕਰਨੀ ਪਏਗੀ, ਪਰ ਬੀਜ ਜਦੋਂ ਪੈ ਗਿਆ ਉਹਦਾ ਬੂਟਾ ਬਣਾ ਕੇ ਕਈ ਗੁਣਾ ਫਲ ਲਾਣਾ ਇਹ ਮਾਲਕ ਦਾ ਕੰਮ ਹੈ। ਸਤਸੰਗਿਓ ਸਤਿਗੁਰੂ ਜੀ ਆਖਦੇ ਸਿੱਖਾ ਤੂੰ ਅੰਮ੍ਰਿਤ ਧਾਰੀ ਹੋ ਇਹ ਤੇਰਾ ਫਰਜ਼ ਹੈ, ਤੂੰ ਗੁਰੂ ਗ੍ਰੰਥ ਸਾਹਿਬ ਪਿਤਾ ਨੂੰ ਗੁਰੂ ਮੰਨ ਕੇ ਉਹਦੇ ਬਚਨ ਕਮਾ ਕੇ ਸਵੇਰੇ ਉੱਠ ਨਿਤਨੇਮ ਕਰ, ਇਹ ਬੀਜ ਪਾ ਅੰਮ੍ਰਿਤ ਛਕ ਲੈਣਾ, ਇਹ ਆਪਣੇ ਆਪ ਦਾ ਖੇਤ ਵੀ ਤਿਆਰ ਹੋ ਗਿਆ ਤੇ ਗੁਰੂ ਕੋਲ ਨਾਮ ਦਾ ਬੀਜ ਵੀ ਲੈ ਲਿਆ। ਉਸ ਤੋਂ ਬਾਅਦ ਹੁਣ ਸਤਿਗੁਰੂ ਇਸ ਬੀਜ ਦਾ ਫਲ ਬਣਾਉਣਗੇ, ਫਿਰ ਵੇਖ ਤੇਰੀ ਕਿਤਨੀ ਗੁਰੂ ਮਦਦ ਕਰਦਾ ਏ। ਸਤਸੰਗਿਓ ਸਤਿਗੁਰੂ ਜੀ ਦੇ ਕਿਸੇ ਪਿਆਰ ਇਹਨੇ ਬਚਨ ਕਿਹਾ ਏ, ਉਹ ਕਹਿੰਦੇ ਮਾਲੀ ਦਾ ਕੰਮ ਪਾਣੀ ਪਾਣਾ ਮਸ਼ਕਾਂ ਭਰ ਭਰ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਣਾ ਲਾਵੇ ਯਾ ਨਾ ਲਾਵੇ। ਮਾਲੀ ਦਾ ਕੰਮ ਏ ਉਹ ਬਗੀਚਾ ਤਿਆਰ ਕਰੇ, ਉਹ ਬੀਜ ਬੀਜੇ ਪਰ ਉਹਨੂੰ ਪਾਣੀ ਪਾਵੇ, ਜੇ ਪਾਣੀ ਨਹੀਂ ਪਾਵੇਗਾ ਗੁਸਤਾਖੀ ਕਰੇਗਾ। ਫੁੱਲ ਬਣਨਾ ਤੇ ਫਲ ਬਣਨਾ ਇਹ ਮਾਲਕ ਦਾ ਕੰਮ ਏ, ਤੇ ਜਿਹੜੇ ਬੰਦੇ ਬੀਜ ਪਾਉਣ ਨੂੰ ਹੀ ਤਿਆਰ ਨਹੀਂ ਕਹਿੰਦੇ ਅੰਮ੍ਰਿਤ ਵੀ ਉਦੋਂ ਛਕਾਂਗੇ ਜਦੋਂ ਉਹ ਕਿਰਪਾ ਕਰੇਗਾ। ਜ਼ਿੰਦਗੀ ਦੇ ਕਾਜ ਨੂੰ ਇਹ ਨਾਮ ਜਪਣ ਦਾ ਕਾਜ ਉਦੋਂ ਕਰਾਂਗੇ ਜਦੋਂ ਉਹ ਕਰਵਾਏਗਾ। ਸਤਸੰਗਿਓ ਇਹ ਆਪਣੀ ਜ਼ਿੰਦਗੀ ਨੂੰ ਅਜਾਈ ਗਵਾਉਣ ਲਈ ਇੱਕ ਦਲਿਦਰੀਆਂ ਦੀ ਵੱਡੀ ਨਿਸ਼ਾਨੀ ਹੈ। ਜੇ ਗੱਲ ਸੱਚਮੁੱਚ ਹੁੰਦੀ ਤੇ ਸਤਿਗੁਰੂ ਕਦੇ ਨਾ ਇਹ ਗੱਲ ਕਹਿੰਦੇ ਭਈ ਉਦਮ ਕਰੋ ਵਡਭਾਗੀਓ, ਇਹ ਨਾ ਕਹਿੰਦੇ ਉਦਮ ਕਰਿੰਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਸਤਿਗੁਰੂ ਜੀ ਐਸਾ ਨਾ ਕਦੇ ਕਹਿੰਦੇ। ਨੀ ਪਿਆਰਿਓ ਇਹ ਗੱਲ ਬਾਅਦ ਵਿਚ ਸਮਝ ਆਉਂਦੀ ਏ, ਜਦੋਂ ਬੀਜ ਪਾਣ ਤੋਂ ਬਾਅਦ ਜਿਉਂ ਜਿਉਂ ਗੁਰੂ ਨਾਲ ਸਿੱਖ ਜੁੜਦਾ ਏ ਇਹਦੀ ਮੈਂ ਤੇ ਹੋਮੇ ਦਾ ਪਰਦਾ ਉਤਰਦਾ ਏ, ਉਦੋਂ ਇਹਨੂੰ ਅੰਦਰੋਂ ਸਮਝ ਆਉਂਦੀ ਹੈ ਸੇ ਸਿਮਰੈ ਜਿਨ ਆਪ ਸਿਮਰਾਏ। ਇਹ ਸਾਰਾ ਕੁਝ ਵੀ ਤਦੀ ਹੋਇਆ, ਰੱਬ ਨੇ ਕਿਰਪਾ ਕੀਤੀ ਮੈਨੂੰ ਆਵਾਜ਼ ਮਾਰੀ ਤੇ ਆਵਾਜ਼ ਮਾਰਨ ਤੋਂ ਬਾਅਦ ਮੈਂ ਗੱਲ ਮੰਨ ਲਈ ਨਾ, ਤੇ ਹੁਣ ਮੰਨਣ ਤੋਂ ਬਾਅਦ ਇਹ ਸਾਰਾ ਕੁਝ ਉਹਦੇ ਹੁਕਮ ਚ ਹੋ ਰਿਹਾ ਹੈ। ਪਹਿਲਾਂ ਕਹਿੰਦਾ ਸੀ ਤੇ ਐਵੇਂ ਫੋਕਾ ਫਾਇਰ ਸੀ, ਹੁਣ ਕਵੇਗਾ ਜਦੋਂ ਇਹ ਜ਼ੁਬਾਨ ਤੋਂ ਗੱਲ ਕਹਾਂਗੇ ਨਾ ਉਹਦੀ ਕਿਰਪਾ ਤੇ ਅੰਦਰ ਹਜ਼ਾਰਾਂ ਸੁੱਖਾਂ ਨੂੰ ਜਨਮ ਦੇਣ ਦੀ ਤੁਰੀ ਜਾਏਗੀ। ਕਵਾਂਗੇ ਉਹਦੀ ਕਿਰਪਾ ਨਾਲ। ਮੈਂ ਬੇਨਤੀ ਕਰ ਰਿਹਾ ਸਾਂ, ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕਿਹਾ ਨਾ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਕੋਈ ਲੇਤ ਕਹਿ। ਇਹ ਪਹਿਲਾ ਕਦਮ ਪੁੱਟਣਾ, ਗੁਰੂ ਵਾਲੇ ਬਣਨਾ, ਇਹ ਸਿੱਖਾ ਤੂੰ ਉਦਮ ਕਰਨਾ ਹੀ ਕਰਨਾ ਕਹਿ। ਸਾਹਿਬਾਂ ਦੇ ਪਿਆਰੇ ਕਹਿੰਦੇ, ਭਾਵਨੀ ਭਗਤ ਪੈ ਕੌਡੀ ਅਗਰ ਭਾਗ ਰਾਖੈ, ਤਾਂ ਹੀ ਗੁਰ ਸਰਬ ਨਿਦਾਨ ਦਾਨ ਦੇਤ ਕਹਿ। ਤੂੰ ਆਪਣੀ ਛੋਟੀ ਜੀ ਸਿਆਣਪ ਨੂੰ ਗੁਰੂ ਚਰਨਾਂ ਚ ਤੇ ਰੱਖ। ਭਾਈ ਸਾਹਿਬ ਜੀ ਦੇ ਬਚਨ ਨੇ, ਪ੍ਰੇਮ ਭਾਵਨਾ ਨਾਲ ਇੱਕ ਕੌਡੀ ਭੇਟ ਕਰ, ਸਤਿਗੁਰੂ ਉਹਦੇ ਨੌ ਖਜ਼ਾਨੇ ਬਣਾਉਣਗੇ। ਭਾਵਨਾ ਨਾਲ ਕੇਵਲ ਬਾਹਰੋਂ ਕੌਡੀ ਨਾ ਭੇਟ ਕਰੀਏ, ਕੁਝ ਅੰਦਰੋਂ ਜ਼ਿੰਦਗੀ ਦੇ ਹਿੱਸੇ ਦੀ ਵੀ ਕੌਡੀ ਦੇਈਏ। ਸਤਿਗੁਰੂ ਆ ਟੁੱਟਾ ਫੁੱਟਾ ਜਿਹਾ ਸਰੀਰ ਹੀ ਮੇਰੇ ਕੋਲ, ਇਹ ਤੂੰ ਲੈ ਲੈ, ਇਹਦੇ ਚ ਅੰਮ੍ਰਿਤ ਪਾ ਦੇ। ਤੇ ਸਤਿਗੁਰੂ ਕਹਿੰਦੇ, ਮੈਂ ਇਹਦੇ ਚ ਖਜ਼ਾਨੇ ਪੈਦਾ ਕਰਾਂਗਾ, ਤੂੰ ਜਰਾ ਆ ਤੇ ਸਹੀ ਮੇਰੇ ਕੋਲ। ਸਤਸੰਗੀ ਜਨੋ, ਭਾਈ ਗੁਰਦਾਸ ਸਾਹਿਬ ਜੀ ਦੇ ਇਹ ਕਿੰਨੇ ਪਿਆਰੇ ਬਚਨ ਤੁਸੀਂ ਕਈ ਵਾਰ ਇਹ ਸੁਣੇ ਕਰਨ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਕੋਈ ਲੇਤ ਕਹਿ। ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਂ ਕਿ ਬਾਰ ਗੁਰਦੇ ਤੇ। ਇੱਕ ਵਾਰੀ ਵਾਹਿਗੁਰੂ ਕਹੇ ਤੇ ਸਹੀ, ਤੇ ਜੇ ਕਵੇ ਭੀ ਮੈਂ ਉਦੋਂ ਹੀ ਕਹਾਂਗਾ ਜਦੋਂ ਅਖਵਾਏਗਾ। ਤੇ ਇੱਕ ਬੇਨਤੀ ਕਰਾਂ, ਜਦੋਂ ਬੰਦਾ ਢੀਠ ਬਹੁਤਾ ਹੋ ਜਾਏ ਨਾ ਰੱਬ ਜੀ ਤੇ ਸਤਿਗੁਰੂ ਜੀ, ਫਿਰ ਇਹਨੂੰ ਇਹ ਗੱਲ ਸੁਣਾਉਣ ਲਈ ਕਈ ਵਾਰ ਨਾ ਬਹੁਤ ਵੱਡੀ ਚੋਟ ਮਾਰਦੇ ਨੇ, ਕੋਈ ਇਹੋ ਜਿਹਾ ਦੁੱਖ ਲਾ ਦਿੰਦੇ ਨੇ ਪਰਿਵਾਰ ਨੂੰ, ਭਈ ਲੈ ਸ਼ਾਇਦ ਇਹ ਹੁਣੇ ਵੀ ਜਾਗ ਪਏਗਾ, ਕਿਉਂਕਿ ਇਹ ਆਪਣੇ ਆਪ ਨੀ ਕੋਈ ਦੁੱਖ ਲੱਗਦਾ। ਗੁਰੂ ਰਾਮਦਾਸ ਪਿਤਾ ਜੀ ਦੇ ਬਚਨ ਨੇ, ਜਰਾ ਮਰਾ ਤਾਪ ਸਿਰਤ ਸਾਪ ਸਭ ਹਰਕੈ ਵਸ ਕੈ। ਸਿਰ ਦੀ ਪੀੜ ਵੀ ਜਿਹੜੀ ਹੁੰਦੀ ਕਹਿ, ਇਹ ਰੱਬ ਦੇ ਹੁਕਮ ਵਿਚ ਹੋ ਰਹੇ ਕਹਿ, ਤੇ ਰੱਬ ਤੇ ਗੁਰੂ ਕੁਝ ਕਹਿਣਾ ਚਾਹੁੰਦਾ ਕਹਿ। ਸਤਿਗੁਰੂ ਪਿਤਾ ਆਵਾਜ਼ਾਂ ਮਾਰਦੇ ਕਈ ਢੰਗਾਂ ਨਾਲ, ਕਦੇ ਦੌਲਤ ਦੇ ਕੇ ਤੇ ਕਦੇ ਦੌਲਤ ਖੋ ਕੇ, ਕਦੇ ਸਰੀਰ ਨੂੰ ਤੰਦਰੁਸਤ ਕਰਕੇ ਤੇ ਕਈਆਂ ਨੂੰ ਕੋਈ ਨਾ ਕੋਈ ਰੋਗ ਲਾ ਕੇ ਪਿਆਰਿਓ, ਤਾਂ ਕਿ ਇਹ ਜ਼ਿੰਦਗੀ ਦੇ ਅਸਲ ਕਾਜ ਵੱਲ ਤੁਰ ਪਵੇ। ਤੇ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਏ, ਭਾਵਨੀ ਭਗਤ ਪੈ ਕੌਡੀ ਅਗਰ ਭਾਗ ਰਾਖੇ, ਤਾਂ ਹੀ ਗੁਰ ਸਰਬ ਨਿਦਾਨ ਦਾਨ ਦੇ ਤੇ। ਕਹਿੰਦੇ ਉਹ ਇੰਨਾ ਪਿਆਰਾ ਸਤਿਗੁਰੂ ਉਤਸ਼ਾਹ ਵੀ ਦਿੰਦਾ ਏ, ਉਦਮ ਵੀ, ਤੇ ਨਾਲ ਉਹ ਬਖਸ਼ਿਸ਼ ਕਿਡੀ ਵੱਡੀ ਕਰ ਰਿਹਾ ਏ। ਇਹੋ ਜੇ ਤਾਂ ਗੁਰੂ ਦੇ ਚਰਨਾਂ ਚ ਤੇਰਾ ਸਿਰ ਕਦੇ ਉੱਪਰ ਹੀ ਨਹੀਂ ਸੀ ਉੱਠਣਾ ਚਾਹੀਦਾ, ਦਿਨ ਰਾਤ ਗੁਰੂ ਚਰਨਾਂ ਚ ਤੇਰਾ ਸਿਰ ਰਹਿਣਾ ਚਾਹੀਦਾ ਸੀ। ਸਤਿਗੁਰ ਦਇਆ ਨਿਧ ਮਹਿਮਾ ਆਗਾਧ ਬੋਧ, ਨਮੋ 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 ਨੇਤ 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 ਕਹਿ। ਭਾਈ ਸਤਿਗੁਰੂ ਤੇਰੇ ਵਰਗਾ ਨਹੀਂ, ਜੇ ਐਹੋ ਜੇ ਪਿਆਰੇ ਸਤਿਗੁਰੂ ਦਾ ਤਾਂ ਵੀ ਕੋਈ ਹੁਕਮ ਨਾ ਮੰਨੇ ਤੇ ਪਿਆਰਿਓ, ਫਿਰ ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗ ਗਈ ਜੋ ਬਾਸ ਬਜਾਈਐ। ਫੂਕ ਵਾਲੀ ਗੱਲ ਹੋਏਗੀ, ਪਰਸੋ ਅੰਮ੍ਰਿਤ ਸੰਚਾਰ ਹੋ ਰਿਹਾ ਏ। ਕਲਗੀਆਂ ਵਾਲੇ ਪਿਤਾ ਮਹਾਰਾਜ ਜੀ ਆਵਾਜ਼ਾਂ ਮਰਵਾ ਰਹੇ ਹਨ ਕਈ ਦਿਨਾਂ ਤੋਂ ਆਪਣੇ ਗੁਰਸਿੱਖਾਂ ਰਾਹੀਂ। ਪਿਆਰਿਓ ਮਤ ਕਿਧਰੇ ਲੋਕਾਂ ਵੱਲ ਧਿਆਨ ਕਰਕੇ ਇਸ ਕੰਮ ਨੂੰ ਦਲਿੱਦਰ ਨਾ ਕਰਿਆ ਜੇ, ਆਲਸੀ ਨਾ ਬਣਿਆ ਜੇ, ਅਗਲੇ ਸਾਲ ਛਕਾਂਗੇ। ਦਲਿੱਦਰੀਆਂ ਦੇ ਬਹਾਨੇ ਵੀ ਬੜੇ ਹੁੰਦੇ ਨੇ, ਕਹਿੰਦੇ ਆਨੰਦਪੁਰ ਸਾਹਿਬ ਛਕਾਂਗੇ। ਆਨੰਦਪੁਰ ਕੌਣ? ਉਹ ਕਹਿੰਦੇ ਹਜ਼ੂਰ ਸਾਹਿਬ ਛਕਾਂਗੇ। ਹਜ਼ੂਰ ਸਾਹਿਬ ਵਾਲੇ ਕਹਿੰਦੇ ਦਮਦਮਾ ਸਾਹਿਬ ਛਕਾਂਗੇ। ਦਮਦਮੇ ਵਾਲੇ ਕੌਣ? ਕਹਿੰਦੇ ਟਕਸਾਲ ਕੋਲ ਛਕਾਂਗੇ। ਟਕਸਾਲ ਵਾਲੇ ਆ ਜਾਣ ਤੇ ਕਹਿਣਗੇ ਕਾਲ ਤਖ਼ਤ ਵਾਲਿਆਂ ਕੋਲ ਛਕਾਂਗੇ। ਇਹ ਦਲਿੱਦਰੀਆਂ ਦੀਆਂ ਨਿਸ਼ਾਨੀਆਂ ਨੇ। ਅੰਮ੍ਰਿਤ ਗੁਰੂ ਦਾ ਏ, ਬਾਣੀ ਗੁਰੂ ਦੀ ਕਹਿ, ਰਹਿਮਤ ਗੁਰੂ ਸਾਹਿਬ ਜੀ ਨੇ ਕਰਨੀ ਕਹਿ। ਤੂੰ ਇਹ ਕਿਉਂ ਨੀ ਕਹਿੰਦਾ ਗੁਰੂ ਤੂੰ ਆਵਾਜ਼ ਮਾਰਨੀ ਜਿੱਥੇ ਵੀ ਕੋਈ ਅੰਮ੍ਰਿਤ ਛਕਾਏਗਾ, ਇਸੇ ਸਤਿਗੁਰੂ ਦੀ ਖਜੂਰੀ ਅੰਦਰ ਛਕਾਏਗਾ, ਇਸੇ ਸਾਹਿਬ ਨੇ ਮਿਹਰਾਂ ਕਰਨੀਆਂ ਨੇ। ਇਹ ਜਿਹੜੀਆਂ ਗੱਲਾਂ ਨਿਕਲਦੀਆਂ ਨੇ ਜੇ ਆਲਸ ਦੀਆਂ, ਦਲਿੱਦਰੀਆਂ ਦੀਆਂ ਨਿਸ਼ਾਨੀਆਂ ਨੇ। ਤੇ ਕਲਗੀਧਰ ਪਿਤਾ ਜੀ ਨੇ 52 ਬਚਨਾਂ ਚ ਇਹ ਬਚਨ ਫਰਮਾਇਆ ਏ, ਜਿਹੜਾ ਕੰਮ ਸਿੱਖ ਦੇ ਕਰਨ ਯੋਗ ਹੈ ਉਹਦੇ ਚ ਕਦੇ ਦਲਿੱਦਰ ਆਲਸ ਨਾ ਕਰੇ। ਤੇ ਸਤਿਗੁਰੂ ਪਿਤਾ ਮਹਾਰਾਜ ਜੀ ਦਾ ਹੁਕਮ ਪਿਆਰਿਓ ਕਮਾਈਏ। ਮੈਂ ਇਹ ਬੇਨਤੀ ਜ਼ਰੂਰ ਵਾਰ ਵਾਰ ਕਰ ਰਿਹਾ ਜੇ, ਭਈ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਕਹਿੰਦੇ ਜੇ ਬਚਪਨ ਗਵਾ ਲਿਆ, ਜਵਾਨੀ ਚ ਤੁਰ ਪਓ, ਜਵਾਨੀ ਲੰਘ ਰਹੀ ਕਹਿ ਹੁਣ ਤੁਰ ਪਓ, ਜਿੰਨਾ ਚਿਰ ਅਜੇ ਸਵਾਸ ਬਚੇ ਨੇ ਕੁਝ ਨਾ ਕੁਝ ਇਸ ਰਾਹ ਤੇ ਤੁਰ ਜ਼ਰੂਰ ਪਈਏ, ਜਿੰਨਾ ਕੁ ਸਫ਼ਰ ਮੁੱਕੇ ਘੱਟੋ ਘੱਟ ਅਗਲੇ। ਜੇ ਰੱਬ ਨੇ ਜਨਮ ਵੀ ਦੇਣਾ ਹੋਇਆ ਤੇ ਮਹਾਂਪੁਰਸ਼ ਕਹਿੰਦੇ ਸਤਿਗੁਰੂ ਕਿਸੇ ਸਿੱਖ ਦੇ ਘਰ ਦੇ ਬਾਕੀ ਸਫ਼ਰ ਤੇ ਕਰਵਾ ਲੈਣਗੇ, ਤੇ ਜੇ ਇਸ ਰਾਹ ਨੂੰ ਪਿਆਰ ਹੀ ਨਾ ਕੀਤਾ, ਸਤਿਗੁਰੂ ਦੀ ਗੱਲ ਸੁਣੀ ਨਾ। ਇੱਕ ਮਹਾਂਪੁਰਸ਼ ਕਹਿੰਦੇ ਦੇਖੋ 84 ਲੱਖ ਜੂਨ ਦੀ ਸਰਦਾਰ ਤੇ ਮਨੁੱਖਾ ਜਨਮ, ਤੇ ਜੇ ਬੰਦਾ ਇਸ ਜੂਨ ਵਿੱਚ ਵੀ ਦੁਖੀ ਹੈ ਤੇ ਭਲਾ ਇਹ 84 ਲੱਖ ਟੇਢੀਆਂ ਜੂਨਾਂ ਵਿੱਚ ਸੁਖੀ ਇਹ ਕਿਵੇਂ ਹੋ ਸਕਦਾ ਹੈ? ਇਹਦੀ ਆਪਣੀ ਚੋਣ ਗਲਤ ਹੈ ਨਾ। ਰੱਬ ਨੇ ਤਮਾਮ ਸੁੱਖ ਰੱਖੇ ਨੇ ਇਸ ਜੂਨ ਵਾਸਤੇ, ਪਰ ਇਹ ਝੋਲੀ ਅੱਡੇ ਨਾ ਤੇ ਆਲਸੀ ਬਣ ਕੇ ਕਵੇ ਆਪੇ ਸਾਰਾ ਕੁਝ ਹੋਏਗਾ। ਦੌਲਤ ਕਮਾਣ ਲਈ ਤਾਂ ਇਹ 12 ਘੰਟੇ ਲਾਏ ਤੇ ਗੁਰੂ ਗੁਰੂ ਜਪਣ ਲਈ ਅੱਧਾ ਘੰਟਾ ਵੀ ਨਾ ਕੱਢੇ ਤੇ ਭਾਗ ਮਾੜੇ ਨੇ ਨਾ। ਸਤਿਗੁਰੂ ਜੀ ਕਿਰਪਾ ਕਰਨ, ਮੇਹਰ ਕਰਨ, ਬਖਸ਼ਿਸ਼ ਕਰਨ। ਅਗਲੇ ਬਚਨ ਦੀ ਵਿਚਾਰ ਕੱਲ ਕਰਾਂਗੇ। ਪਿਆਰੇ ਸਤਿਗੁਰੂ ਜੀ ਜਿਹੜੇ ਸਦਾ ਹੀ ਬਾਂਹ ਪਕੜਦੇ ਆਵਾਜ਼ਾਂ ਮਾਰ ਰਹੇ ਨੇ, ਚਰਨਾਂ ਦਾ ਗੁਰੂ ਚਰਨਾਂ ਦਾ ਤਰੋ ਧਿਆਨ, ਸਾਰੇ ਮਿਲ ਕੇ ਆਪਣੇ ਗੁਰੂ ਤੇ ਵਾਹਵਾ ਕਰੋ ਜੀ। ਵਾਹਿਗੁਰੂ, 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 ਸਤਿਗੁਰੂ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਆਪ ਹੀ ਕਿਰਪਾ ਕਰਨ, ਤਰਸ ਕਰਨ, ਆਪਣਾ ਮਹਾਨ ਪਵਿੱਤਰ ਉਪਦੇਸ਼ ਸਾਡੇ ਸਭਨਾਂ ਦੇ ਕਿਰਦਿਆਂ ਵਿੱਚ ਵਸਾ ਦੇਣ। ਅਸੀਂ ਆਪਣੇ ਫਰਜ਼ ਅਦਾ ਕਰੀਏ, ਸਤਿਗੁਰੂ ਆਪਣੀ ਬਖਸ਼ਿਸ਼ ਸਾਡੇ ਤੇ ਕਰੇਗਾ। ਜਿਨ੍ਹਾਂ ਵੀਰਾਂ ਭੈਣਾਂ ਨੇ ਅਜੇ ਤੱਕ ਸਤਿਗੁਰੂ ਕੋਲੋਂ ਖੰਡੇ ਬਾਟੇ ਦੀ ਅੰਮ੍ਰਿਤ ਦੀ ਦਾਤ ਨਹੀਂ ਲਈ ਪਾਈ, ਆਪਣੇ ਆਪ ਨੂੰ ਤਿਆਰ ਕਰਕੇ ਪਰਸੋਂ ਸਵੇਰੇ ਗੁਰਦੁਆਰਾ ਸਾਹਿਬ ਪਹੁੰਚੋ ਤੇ ਸਤਿਗੁਰੂ ਜੀ ਦੀ ਰਹਿਮਤ ਮਾਣੀਏ ਜੀ। ਭੁੱਲ ਚੁੱਕ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਬੋਲੇ ਸੋ ਨਿਹਾਲ।